ਸਤਨਾਮ ਸ਼੍ਰੀ ਵਾਹਿਗੁਰੂ ਜੀਓ। ਅਧਿਆਏ ਨੌਵਾਂ ਦੋਹਰਾ ਨੌਵੇਂ ਕਹੀ ਉਦਾਰਤਾ ਜਾਂ ਤੇਰੇ ਦਾ ਉਦਾਰ ਧਨ ਨਿੰਦਾ ਬਿਨ ਦਾਨ ਜੋ ਸਾਤ ਸਲੋਕ ਚਾਰ। ਨੌਵੇਂ ਅਧਿਆਇ ਦੇ ਅੰਦਰ ਉਦਾਰਤਾ, ਬੰਦੇ ਦਾ ਸਖੀਪਨ, ਦਾਨ ਵਿਰਤੀ ਦਾ ਵਰਣਨ ਕਰਨਗੇ। ਜਾਂ ਤੇਰੇ ਦਾ ਆਧਾਰ, ਜਿਸ ਅਧਿਆ ਦੇ ਪੜ੍ਹਨ ਦੇ ਨਾਲ ਹਿਰਦਾ ਵੀ ਬੜਾ ਸਖੀ ਦਾਨੀ ਬਣ ਜਾਂਦਾ ਹੈ। ਧੰਨ ਦੇ ਬਿਨ ਦਾਨ ਜੋ, ਦਾਨ ਤੋਂ ਬਿਨਾਂ ਜਿਹੜੀ ਮਾਇਆ ਹੈ। ਸਾਤ ਸਲੋਕ ਆਚਾਰ, ਸੱਤ ਸਲੋਕ ਉਚਾਰਨ ਕਰਕੇ ਇਹਦੇ ਬਾਰੇ ਦੱਸਣਗੇ। ਟੋਟ ਕਿਸ਼ਨ, ਸਰਤਾ ਨਾ ਅਚੈ ਆਪਣੇ ਜਲ ਕੋ। ਸਰਤਾ ਜਿਹੜੀ ਨਦੀ ਹੈ, ਉਹ ਆਪਣੇ ਪਾਣੀ ਨੂੰ ਆਪ ਨਹੀਂ ਪੀਂਦੀ ਹੈ। ਨਾ ਕਦਾ ਪੱਖੈ ਬ੍ਰਿਖ ਸਵੈ ਫਲ ਕੋ। ਦਰਖਤ ਜਿਹੜੇ ਹੈ, ਆਪਣੇ ਫਲ ਨੂੰ ਆਪ ਕਦੇ ਨਹੀਂ ਖਾਂਦੇ ਹਨ। ਸੱਸ ਕੋ ਨਹਿ ਅਬਰ ਕਵੀ ਪੱਖ ਹੈ। ਸਸੀ ਨਾਮ ਖੇਤੀ ਹੈ, ਖੇਤੀ ਨੂੰ ਕਦੀ ਅਬਰ ਬਦਲ ਨਹੀਂ ਖਾਂਦੇ ਹਨ। ਧਨ ਤਿਉਂ ਪਰ ਹੇਤ ਵੱਡੇ ਰੱਖ ਹੈ। ਇਸ ਤਰ੍ਹਾਂ ਜਿਹੜੇ ਵੱਡੇ ਸਿਆਣੇ ਪੁਰਸ਼ ਹੈ, ਉਹ ਮਾਇਆ ਨੂੰ ਦੂਸਰੇ ਦੇ ਭਲੇ ਵਾਸਤੇ ਸਾਂਭ ਕਰਕੇ ਰੱਖਦੇ ਹਨ। ਨਦੀ ਜਿਹੜੀ ਹੈ, ਉਹ ਆਏ ਯਾਤਰੂਆਂ ਦੀ ਪਿਆਸ ਵੀ ਦੂਰ ਕਰਦੀ ਹੈ, ਕਦੇ ਆਪ ਪਾਣੀ ਨਹੀਂ ਪੀਂਦੀ। ਦਰਖਤਾਂ ਨੂੰ ਚੰਗੇ ਮਿੱਠੇ ਫਲ ਲੱਗਦੇ ਹੈ, ਆਪ ਨਹੀਂ ਖਾਂਦੇ ਪਰੰਤੂ ਦੂਸਰੇ ਖਾਂਦੇ ਹਨ। ਬੱਦਲ ਵਰਸ਼ਾ ਕਰਕੇ ਫਸਲ ਨੂੰ ਪਾਣੀ ਦਿੰਦੇ ਹੈ, ਉਹਨਾਂ ਨੇ ਫਸਲ ਨੂੰ ਕਦੇ ਆਪ ਨਹੀਂ ਖਾਧਾ, ਪਰ ਉਪਕਾਰ ਵਾਸਤੇ ਹੈ। ਇਸ ਤਰ੍ਹਾਂ ਸਿਆਣੇ ਪੁਰਖ ਜਿਹੜੇ ਹੈ, ਉਹ ਧਨ ਨੂੰ ਪਰਉਪਕਾਰ ਵਾਸਤੇ ਰੱਖਦੇ ਹਨ। ਦੋਹਰਾ, ਧਨ ਕੇ ਭਾਗੀ ਚਾਰ ਹੈ, ਧਰਮ ਚੋਰ ਨਿਰਪਾਗ। ਧਨ ਦੇ ਚਾਰ ਭਾਈਵਾਲ ਹੈ, ਧਰਮ ਹੈ, ਚੋਰ ਹੈ, ਰਾਜਾ ਤੇ ਆਗਿਆ। ਕੋਪੈ ਤਾਪੈ ਭਰਾਤ ਤੈ ਕਰੈ, ਜੋ ਜੇਸ਼ਟ ਹੈ ਤਿਆਗ। ਤੇ ਜੇਸ਼ਟ ਨਾਮ ਵੱਡੇ ਦਾ, ਵੱਡਾ ਕੌਣ ਹੈ? ਧਰਮ। ਜਿਹੜੇ ਧਰਮ ਨੂੰ ਤਿਆਗ ਦਿੰਦੇ ਹੈ, ਉਹਨਾਂ ਤੇ ਤਿੰਨੇ ਕੋਪੈ, ਤਿੰਨੇ ਭਰਾ ਕ੍ਰੋਧ ਕਰਦੇ ਹੈ। ਤਿੰਨੇ ਭਰਾ ਉੱਤੇ ਕ੍ਰੋਧ ਕਰਦੇ ਹੈ, ਜਿਹੜਾ ਧਰਮ ਦਾ ਤਿਆਗ ਕਰ ਦਿੰਦਾ ਹੈ। ਵੱਡਾ ਜੋ ਧਰਮ ਹੈ, ਇਹਨੂੰ ਤਿਆਗਣ ਨਾਲ ਤਿੰਨਾਂ ਦਾ ਕ੍ਰੋਧ ਹੁੰਦਾ, ਚੋਰ ਦਾ ਵੀ, ਨਿਰਭੁ ਦਾ ਵੀ, ਅੱਗ ਦਾ ਵੀ। ਕਿਉਂਕਿ ਧਰਮ ਵੀ ਮਾਇਆ ਦਾ ਹਿੱਸਾ ਮੰਗਦਾ, ਧਰਮ ਵਾਸਤੇ ਜਿਹੜੇ ਮਾਇਆ ਨਹੀਂ ਕੱਢਦੇ, ਜਾਂ ਚੋਰ ਲੈ ਗਿਆ, ਜਾਂ ਰਾਜਾ ਟੈਕਸ ਲੈ ਗਿਆ, ਜਾਂ ਅੱਗ ਦੁਆਰਾ ਛੱਡ ਗਿਆ। ਇਸ ਵਾਸਤੇ ਧਨ ਦੇ ਚਾਰ ਭਾਈ ਵਾਲੇ, ਪਹਿਲਾ ਧਰਮ ਹੈ, ਦੂਜਾ ਚੋਰ ਆ, ਤੀਜਾ ਰਾਜਾ, ਚੌਥਾ ਅੱਗ ਆ। ਜਿਹੜੇ ਲੋਕ ਧਰਮ ਦਾ ਪੱਖ ਛੱਡ ਦਿੰਦੇ ਹੈ, ਧਰਮ ਉਹਨਾਂ ਨੂੰ ਛੱਡ ਦਿੰਦਾ, ਫਿਰ ਇਹ ਤਿੰਨੇ ਨਾਰਾਜ਼ ਹੋ ਜਾਂਦੇ ਹੈ। ਅਤੇ ਫਿਰ ਇਸੇ ਤਰ੍ਹਾਂ ਚੋਰ ਕੋਈ ਚੀਜ਼ ਚੋਰੀ ਕਰਕੇ ਲੈ ਗਿਆ, ਅਤੇ ਟੈਕਸ ਵਾਲੇ ਆ ਗਏ, ਅਤੇ ਇਸੇ ਤਰ੍ਹਾਂ ਫਿਰ ਅਗਨੀ ਦੁਆਰਾ ਕਈ ਵਾਰੀ ਨਾਸ਼ ਹੋ ਜਾਂਦਾ। ਇਸ ਵਾਸਤੇ ਗੁਰੂ ਸਾਹਿਬ ਜੀ ਨੇ ਫਰਮਾਇਆ ਹੈ, ਕਾਲ ਖਾਏ ਕਿਸ ਹੱਥੋਂ ਦੇ, ਨਾਨਕ ਰਾਹੋ ਪਛਾਣ ਹੈ ਸੇ। ਸਵਈਆ ਛੰਦ, ਸਭ ਜਨ ਕਰਤ ਪਦਾਰਥ ਸੰਗ੍ਰਹਿ, ਪੁੰਨ ਤੇ ਰੱਖਿਆ ਕਰਤੋ ਪਾਏ। ਜਿਤਨੇ ਵੀ ਮਨੁੱਖ ਹੈ, ਉਹ ਪਦਾਰਥ ਮਾਇਆ ਧਨ ਦੌਲਤ ਇਕੱਠੀ ਕਰਦੇ ਹੈ, ਸੰਗ੍ਰਹਿ ਇਕੱਠਾ ਕਰਦੇ ਹਨ। ਸਿਹਤ ਦੀ ਰਾਖੀ ਵਾਸਤੇ ਕਾਫ਼ੀ ਉਪਾਅ ਯਤਨ ਕਰਦੇ ਹਨ। ਉੱਤਮ ਰੱਖਿਆ ਤਾਂ ਪਦਾਰਥ ਅਭਿੰਨ ਪਰ ਦ੍ਰਿਸ਼ਟਾਂਤ ਬਤਾਏ। ਅਸਲੀ ਰਾਖੀ ਚੰਗੀ ਇਹ ਹੀ ਹੈ, ਜਿਹੜਾ ਪਦਾਰਥਾਂ ਦਾ ਮੋਹ ਛੱਡਣਾ। ਇਹਦੇ ਤੇ ਇੱਕ ਦ੍ਰਿਸ਼ਟਾਂਤ ਦੱਸਦੇ ਹਨ। ਜਿਸ ਤਰ੍ਹਾਂ ਜਿਉਂ ਜਲ ਸਰ ਕੋ ਸੂਕੈ ਸਰ ਸਰ ਮੈਂ ਵਾ ਕ੍ਰਿਮ ਹਵੈ ਵਾ ਸਵਾਦ ਵਲਾਏ। ਜਿਸ ਤਰ੍ਹਾਂ ਕਹਿੰਦੇ ਕਿਸੇ ਸਰੋਵਰ ਦਾ ਪਾਣੀ ਹੈ ਉਹਦੇ ਵਿੱਚ ਖੜਾ ਰਹਿੰਦਾ ਤੇ ਸੂਰਜ ਦੇ ਤੇਜ ਨਾਲ ਪਾਣੀ ਸੁੱਕ ਵੀ ਜਾਂਦਾ, ਪਾਣੀ ਵਿੱਚ ਕੀੜੇ ਵੀ ਪੈ ਜਾਂਦੇ ਹੈ, ਉਹਦਾ ਜਿਹੜਾ ਸਵਾਦ ਬੁਲਾਏ ਨਸ਼ਟ ਹੋ ਜਾਂਦਾ, ਸਵਾਦ ਉਹਦਾ ਰਸ ਵੀ ਬਦਲ ਜਾਂਦਾ। ਨਾ ਕ੍ਰਿਮ ਸੂਕੈ ਨਾ ਜਲ ਪ੍ਰਵਾਹਕ ਸੋ ਭਗ ਸਵਾਦ ਜਿਉ ਅਰਥ ਸਵਾਏ। ਤੇ ਜਿਹੜਾ ਪ੍ਰਵਾਹਕ ਇਸ ਤੋਂ ਭਿੰਨ ਜਿਹੜਾ ਨਦੀ ਦਾ ਜਲ ਪ੍ਰਵਾਹਕ ਮੈਨੇ ਵਗਦਾ ਰਹਿੰਦਾ ਹੈ, ਨਾ ਸੁੱਕਦਾ ਹੈ, ਨਾ ਉਸ ਵਿੱਚ ਕਿਰਮ ਕੀੜੇ ਪੈਂਦੇ ਹਨ, ਨਾ ਉਹਦਾ ਸਵਾਦ ਖਰਾਬ ਹੁੰਦਾ। ਇਹ ਹੀ ਸੁਭਾਵ ਧੰਨ ਦਾ ਹੈ। ਅਤੇ ਸੁੱਕਣਾ ਕੀ ਹੈ? ਜਿਹੜੇ ਦੁਨੀਆਦਾਰ ਲੋਕ ਮਾਇਆ ਇਕੱਠੀ ਕਰੀ ਜਾਂਦੇ ਹੈ ਅਤੇ ਇੱਕ ਜਗ੍ਹਾ ਰਹਿੰਦੇ ਹੈ, ਹਾਂਜੀ ਸੁੱਕਣਾ ਹੀ ਹੈ। ਅਤੇ ਅੱਗ ਲੱਗ ਜਾਣੀ ਜਾਂ ਖਤਮ ਹੋ ਜਾਣਾ, ਕੀੜੇ ਪੈਣੇ, ਘਰ 'ਚ ਕੋਈ ਬਿਮਾਰੀ ਪੈ ਜਾਣੀ, ਪੈਸਾ ਸਾਰਾ ਦਵਾਈਆਂ ਨੂੰ ਚਲੇ ਜਾਣਾ, ਸਵਾਦ ਬਦਲਣਾ, ਭੈਣ ਭਰਾ ਆ, ਮਿੱਤਰ ਸੱਜਣ ਆ, ਮਾਂ ਪਿਓ ਹੈ, ਪੈਸੇ ਲੈਣ ਦੇਣ ਵਿੱਚ ਆਪਸ ਵਿੱਚ ਫਿੱਕਾਪਨ ਪੈਦਾ ਹੋ ਜਾਣਾ, ਲੜਾਈ ਝਗੜੇ ਕਚਹਿਰੀਆਂ ਦੇ ਵਿੱਚ ਸਾਰਾ ਪੈਸਾ ਲੱਗ ਜਾਣਾ, ਇਹਦਾ ਸਾਰਾ ਸਵਾਦ ਬਦਲ ਜਾਂਦਾ। ਇਸ ਵਾਸਤੇ ਧਨ ਦਾ ਦਾਨ ਕਰਨਾ ਬੜਾ ਪੁੰਨ ਹੈ। ਦੁਆਰਾ ਧਨ ਸੰਗ੍ਰਹਿ ਤੇ ਦਾਨ ਧਨ ਸੌ ਗੁਣ ਅਧਿਕ ਪਛਾਣ, ਬਿਨਾ ਦਾਨ ਜੇ ਦਰਬ ਹੈ ਸੋ ਬਨ ਸੁਣਨ ਸਮਾਨ। ਧਨ ਇਕੱਤਰ ਕਰਨਾ, ਧਨ ਦਾ ਜਿਹੜਾ ਦਾਨ ਕਰਨਾ ਉਹ ਸੌ ਗੁਣਾ ਜ਼ਿਆਦਾ ਸ੍ਰੇਸ਼ਟ ਹੈ, ਪਵਿੱਤਰ ਹੈ। ਬਿਨਾ ਦਾਨ ਜੋ ਦਰਬ ਹੈ ਸੋ ਬਨ ਸੁਣਨ ਸਮਾਨ। ਜੋ ਬਿਨਾ ਦਾਨ ਤੋਂ ਧਨ ਹੈ ਉਹ ਬਨ ਜੰਗਲ ਦੇ ਸੁਮਨ ਫੁੱਲਾਂ ਬਰਾਬਰ ਹੈ, ਜਿਨ੍ਹਾਂ ਦੀ ਕੋਈ ਸਾਰ ਖਬਰ ਨਹੀਂ ਲੈਂਦਾ, ਨਾ ਕੋਈ ਸੁਗੰਧੀ ਲੈਂਦਾ। ਜਿਵੇਂ ਸੁੱਕੇ ਸੀ, ਜਿਵੇਂ ਖਿੜੇ ਸੀ, ਉਵੇਂ ਸੁੱਕ ਗਏ, ਕਿਸੇ ਨੇ ਉਹਨਾਂ ਤੋਂ ਲਾਭ ਨਹੀਂ ਲਿਆ। ਜਿਉਂ ਉਦਿਆਨ ਕੁਸੁਮ ਪ੍ਰਫੁੱਲਤ ਕਿਨਹੇ ਨਾ ਘਰਾਓ ਲਾਇਓ, ਜਿਵੇਂ ਉਦਿਆਨ ਜੰਗਲ ਵਿੱਚ ਕੁਸੁਮ ਫੁੱਲ ਪ੍ਰਫੁੱਲਤ ਖਿੜੇ, ਕਿਸੇ ਨੇ ਉਹਨਾਂ ਦੀ ਸੁਗੰਧੀ ਨਹੀਂ ਲਈ ਹੈ, ਘਰਾਓ ਨਾ ਲਾਇਓ, ਕਿਸੇ ਨੇ ਘਰਾਣ ਨਾਸਕਾ ਨਾ ਉਹਦੀ ਸੁਗੰਧੀ ਨਹੀਂ ਲਈ। ਅੱਗੇ ਨੌ ਗੁਣਾਂ ਵਾਲਾ ਜਿਹੜਾ ਪੁਰਸ਼ ਹੈ ਉਹ ਪਰਮੇਸ਼ਰ ਦਾ ਰੂਪ ਜਾਣੀਦਾ ਹੈ। ਦੋਹਰਾ ਜਵਾਨ ਜਤੇਂਦਰੇ ਜਪ ਤਪੀ ਮ੍ਰਿਦ ਵਿਦਵਾਨ ਆਧਾਰ, ਦੀਨ ਮਾਨਣ ਹੈ ਨਵਗੁਣੀ ਹਰ ਬਖਤਾਸ ਜੁਹਾਰ। ਜਵਾਨ ਜਵਾਨੀ ਸੋਹਣੀ ਹੈ, ਅਤੇ ਫਿਰ ਜਤੇਂਦਰੇ ਬ੍ਰਹਮਚਾਰੀ ਇੰਦਰੀਆਂ ਨੂੰ ਕਾਬੂ ਰੱਖਦਾ ਹੈ। ਜਪ ਤਪ, ਜਪ ਕਰਨ ਵਾਲਾ, ਤਪ ਕਰਨ ਵਾਲਾ, ਔਰ ਮ੍ਰਿਦ ਸੁਭਾਅ ਬੜਾ ਕੋਮਲ ਹੈ, ਮਿੱਠੇ ਵਚਨ ਬੋਲਣ ਵਾਲਾ, ਵਿਦਵਾਨ ਚੰਗਾ ਸੂਝਵਾਨ ਹੈ ਔਰ ਸ਼ਾਸਤਰ ਵੇਤਾ ਹੈ। ਉਦਾਰ ਸਖੀ ਸੁਭਾਅ ਹੈ, ਦਾਨੀ ਹੈ, ਦੀਨ ਨਿਮਰਤਾ ਧਾਰਨ ਵਾਲਾ, ਮਾਨਣ ਹੈ ਨਵਗੁਣੀ ਹਰ ਬਪਤਾਸ ਜੁਹਾਰ, ਦੀਨ ਹਰ ਵੇਲੇ ਹਿਰਦੇ ਚ ਗਰੀਬੀ ਰੱਖਦਾ, ਮਾਨ ਤੋਂ ਰਹਿਤ ਹੈ ਜਿਹਦੇ ਚ ਨੌ ਗੁਣ ਹੈ। ਹਰ ਬਪ ਉਹ ਪਰਮਾਤਮਾ ਦਾ ਹੀ ਪਰਮੇਸ਼ਰ ਦਾ ਸਰੂਪ ਹੈ। ਤਾਸ ਜੁਹਾਰ, ਪੰਡਿਤ ਜੀ ਮਹਾਰਾਜ ਕਹਿੰਦੇ ਅਸੀਂ ਉਸ ਪੁਰਸ਼ ਨੂੰ ਨਮਸਕਾਰ ਕਰਦੇ ਹਾਂ, ਜੁਹਾਰ ਮੈਨੂੰ ਨਮਸਕਾਰ। ਸਵਈਆ ਸਿੰਧ ਆਗਾਦ ਇਹ ਲਵਣੋਦਕ, ਤਦ ਕਿਆ ਕਹੂੰ ਪਿਆਸ ਨਟਾਰੈ, ਜਾਨ ਪ੍ਰਮਾਣ ਜੋ ਵਾਰ ਸੋ ਚਾਰ, ਤੇ ਕਰ ਨਰ ਨਾਰ ਮ੍ਰਿਗਾਦ ਕੀ ਹਾਰੇ, ਨੈਗਤ ਨਾਟ ਤਥਾਪਿ ਵਡੋ, ਅਰਥੀ ਵਿਅਰਥੇ ਜਹਿ ਜਾਤ ਨ ਦੁਆਰਾ, ਜਾਂ ਤਨ ਰਾਸ ਨਿਰਾਸਕ ਪਿਛਕ, ਸੋ ਤਨ ਕਿਆ ਚੁਗਤੀ ਸਤ ਧਾਰੈ। ਕਹਿੰਦੇ ਜਿਹੜਾ ਸਮੁੰਦਰ ਹੈ ਉਹ ਬੜਾ ਮਹਾਨ ਅਗਾਧਮੇ ਨੇ ਡੂੰਘਾ ਹੁੰਦਾ ਹੈ ਅਤੇ ਉਹਦੇ 'ਚ ਪਾਣੀ ਵੀ ਬਹੁਤ ਹੁੰਦਾ ਹੈ, ਲਵਣ ਉਦਕ ਲੂਣ ਵਾਲਾ ਭਾਵ ਖਾਰਾ ਪਾਨੇ ਆ। ਤਦ ਪੀ ਕਿਆ ਕਹੂੰ ਪਿਆਸ ਨਟਾਰੇ, ਫਿਰ ਵੀ ਉਹ ਕਹਿੰਦੇ ਕਿਸੇ ਦੀ ਪਿਆਸ ਨੂੰ ਦੂਰ ਨਹੀਂ ਕਰ ਸਕਦਾ ਹੈ। ਜਾਨ ਪ੍ਰਮਾਣ ਜੋ ਵਾਰ ਸੋ ਚਾਰ, ਜਾਨੂ ਨਾਮ ਗੋਡੇ ਦਾ, ਜਿਹੜਾ ਗੋਡੇ ਦੇ ਬਰਾਬਰ ਨਦੀ ਦਾ ਪਾਣੀ ਹੈ, ਨੈਕ ਹੈ ਤਾਂ ਉਹ ਥੋੜ੍ਹਾ ਹੈ। ਤ੍ਰੇਖਾ ਨਰ ਨਾਰਗਾਦ ਕੀ ਹਾਰ ਹੈ। ਫਿਰ ਉਹ ਇਸਤਰੀ ਪੁਰਸ਼ ਹਿਰਨਾਦ ਜਿਹੜੇ ਜੰਗਲੀ ਹੋਰ ਵੀ ਜੀਵ ਹੈ, ਸਾਰਿਆਂ ਦੀ ਤ੍ਰੇਖਾ ਪਿਆਸ ਨੂੰ ਦੂਰ ਕਰਦਾ ਹੈ। ਨੈਕ ਨਾਟ ਤਥਾ ਵੀ ਵੱਡੋ, ਇਸ ਤਰ੍ਹਾਂ ਜਿਹੜਾ ਨੈਕ ਛੋਟਾ ਧਨਾੜ ਧਨੀ ਹੈ ਅਮੀਰ ਹੈ ਉਹ ਵੱਡਾ ਜਾਣੂ। ਅਰਥੀ ਵਿਅਰਥੇ ਜੈ ਹੈ ਜਾਤ ਨੂੰ ਦੁਆਰੇ, ਜਿਸ ਦੇ ਦਰ ਤੋਂ ਆਇਆ ਕੋਈ ਵੀ ਅਰਥੀ ਲੋੜਵੰਦ ਜਿਹੜਾ ਵਿਅਰਥੇ ਖਾਲੀ ਨਹੀਂ ਜਾਂਦਾ, ਜਾਤ ਨੂੰ ਦੁਆਰੇ ਉਹਦੇ ਦੁਆਰ ਤੋਂ ਖਾਲੀ ਨਹੀਂ ਜਾਂਦਾ ਹੈ। ਕੋਈ ਵੀ ਲੋੜਕਾਰ ਆ ਜਾਏ ਉਹਦੀ ਆਸ ਪੂਰੀ ਕਰਦਾ, ਨਿਰਾਸ਼ਾ ਨਹੀਂ ਮੁੜਦਾ। ਜਾ ਤਨ ਰਾਸ ਨਿਰਾਸ਼ਕ ਪਿੱਖ ਪਿੱਛਕ, ਸੋ ਤਨ ਕਿਆ ਚੁਗਤੀ ਸ਼ਤਾਰੇ। ਕਹਿੰਦੇ ਕੋਈ ਐਸਾ ਧਨੀ ਹੈ ਜਿਹਦੇ ਕੋਲ ਧਨ ਦੀ ਰਾਸ਼ੀ ਧਨ ਦੀ ਪੂੰਜੀ ਬਹੁਤ ਹੈ, ਬੜਾ ਅਮੀਰ ਹੈ। ਨਿਰਾਸ਼ਕ ਪਿੱਛਕ ਜਿਹੜੇ ਪਿੱਖਕ ਮੰਗਤੇ ਲੋੜਵੰਦ ਹੈ ਉਹ ਨਿਰਾਸੇ ਜਾਂਦੇ ਹੈ। ਕਹਿੰਦੇ ਐਸੋ ਧਨ ਐਸਾ ਧਨ ਕਿਆ ਸ਼ੁਭਤੀ ਸ਼ਾਧਾਰੇ, ਉਹ ਮਕਾਨ ਦੀ ਚੁੰਦੀ ਹੋਈ ਛਾਤੇ ਰੱਖੇਗਾ, ਕੀ ਕਰੇਗਾ ਉਹ ਕਿਸੇ ਅਰਥ ਕੰਮ ਨਹੀਂ। ਸੋਈਆ ਹੈ ਸਰਸੋ ਸਿੰਧ ਤੇ ਸਰਸੋ, ਆਰਾ ਰਤਨੋਦ ਖਾਨ ਨਾ ਪੀ ਸਭ ਭਾਵੈ, ਪਿਆਸਰਮੀ ਪਥ ਕੇ ਜਨ ਕੇ ਸ਼ਰਮ ਨਾਸਨ ਨੂੰ ਸਮਰੱਥ ਦਰਸਾਵੈ। ਸੋ ਸਰ ਜਿਉ ਧਨ ਨੈਕ ਧਨੀ, ਜਿਸ ਦੁਆਰ ਹੈ ਤੇ ਸਭ ਕੋ ਵਰਸਾਵੈ। ਸਿੰਧ ਧਨੀ ਕਹੂੰ ਦੈ ਨਾ ਕਨੀ, ਕਦੋਂ ਪੱਕ ਵਰਨੀ ਪਰ ਪੀਸ ਲਗਾਵੈ। ਕਹਿੰਦੇ ਉਹ ਸਰੋਵਰ ਸਮੁੰਦਰ ਤੋਂ ਵੱਡਾ ਹੈ, ਭਾਵੇਂ ਉਹਦੇ 'ਚ ਰਤਨ ਨਹੀਂ, ਉਹ ਰਤਨਾਂ ਦੀ ਖਾਣੀ ਨਹੀਂ। ਸਮੁੰਦਰ ਰਤਨਾਂ ਦੀ ਖਾਣੀ ਹੈ, ਸਰੋਵਰ 'ਚ ਰਤਨ ਨਹੀਂ, ਪਾਣੀ ਵੀ ਬਹੁਤ ਜ਼ਿਆਦਾ ਨਹੀਂ, ਫਿਰ ਵੀ ਵੱਡਾ ਕਿਉਂ ਮੰਨਿਆ? ਕਿਉਂਕਿ ਸਰੋਵਰ ਜਿਹੜਾ ਉਹਦਾ ਪਾਣੀ ਨਹਾਉਣ ਦੇ ਪੀਣ ਦੇ ਵਸਤਰ ਧੋਣ ਦੇ ਲੰਗਰ ਦੇ ਵੀ ਕੰਮ ਆਉਂਦਾ, ਇਸ ਕਰਕੇ ਉਹ ਚੰਗਾ ਲੱਗਦਾ ਹੈ। ਪਿਆਸਰਮੀ ਪਥ ਕੇ ਜਨ ਕੇ ਸ਼ਰਮ ਨਾਸਨ ਨੂੰ ਸਮਰੱਥ ਦਰਸਾਵੈ। ਫਿਰ ਜਿਹੜੇ ਰਾਹੀ ਯਾਤਰੀ ਹੈ ਸ਼ਰਮੀ ਥੱਕੇ ਹੋਏ, ਉਹਨਾਂ ਦੀ ਪਿਆਸ ਵੀ ਬੁਝਾਉਂਦਾ ਹੈ, ਉਹਨਾਂ ਦਾ ਸ਼ਰਮ ਥਕੇਵਾਂ ਵੀ ਦੂਰ ਕਰਦਾ ਹੈ। ਇਸ ਵਾਸਤੇ ਉਹ ਸਮਰੱਥ ਮੈਨੇ ਵੱਡਾ ਦਰਸਾਵੈ ਨਜ਼ਰ ਆਉਂਦਾ ਹੈ। ਸੋ ਸਰ ਜਿਉਂ ਧਨ ਨੈਕ ਧਨੀ, ਜੇ ਦੁਆਰੇ ਤੇ ਸਭ ਕੁਝ ਵਰਸਾਵੈ। ਇਸੇ ਤਰ੍ਹਾਂ ਹੀ ਉਹ ਸਰੋਵਰ ਥੋੜੀ ਜਿਹੜਾ ਪੂੰਜੀ ਵਾਲਾ ਸ਼ਾਹੂਕਾਰ ਉਹਦੇ ਵਾਂਗੂੰ ਆ, ਜਿਹਦੇ ਦਰਵਾਜ਼ੇ ਤੋਂ ਹਰ ਮੰਗਤਾ ਜਾਚਕ ਜਿਹੜਾ ਆਪਣੀ ਲੋੜ ਪੂਰੀ ਕਰਦਾ ਤੇ ਖੁਸ਼ੀ ਜਾਂਦਾ ਹੈ। ਜੇ ਦੁਆਰੇ ਤੋਂ ਸਭ ਕੁਝ, ਜਿਹਦੇ ਦੁਆਰੇ ਤੋਂ ਸਾਰੇ ਵਰਸਾਉਂਦੇ ਆ, ਉਹ ਨੈਕ ਮੈਨੇ ਛੋਟਾ ਧਨੀ ਵੀ ਸਰੋਵਰ ਵਾਂਗੂੰ ਚੰਗਾ ਆ, ਕਿਉਂਕਿ ਦੁਆਰੇ ਤੋਂ ਸਾਰੇ ਵਰਸਾਉਂਦੇ ਆ। ਸਿੰਧ ਧਨੀ ਕਹੂੰ ਦਿਆ ਨਾ ਕਨੀ, ਕਦੋਂ ਪੱਕ ਵਰਨੀ ਪਰ ਪੀਸ ਲਗਾਵੈ। ਤੇ ਦੂਸਰੇ ਪਾਸੇ ਜਿਹੜਾ ਸਮੁੰਦਰ ਹੈ ਉਹਦੇ 'ਚ ਬਹੁਤ ਪਾਣੀ ਹੈ, ਰਤਨਾਂ ਦੀ ਖਾਣ ਹੈ, ਇਸ ਤਰ੍ਹਾਂ ਸਮੁੰਦਰ ਵਾਂਗੂ ਬਹੁਤੇ ਧਨ ਵਾਲਾ ਜਿਹੜਾ ਧਨੀ ਹੈ, ਧਨ ਤਾਂ ਉਹਦੇ ਕੋਲ ਬਹੁਤ ਹੈ ਪਰ ਸਮੁੰਦਰ ਤੇ ਉਹ ਧਨੀ ਇੱਕੋ ਜਿਹਾ ਹੈ, ਕਿਉਂਕਿ ਨਾ ਉਹ ਕਿਸੇ ਦਾ ਥਕੇਵਾਂ ਦੂਰ ਕਰਦੇ ਨਾ ਪਿਆਸ ਬੁਝਾਉਂਦੇ ਹੈ। ਇਸੇ ਤਰ੍ਹਾਂ ਕਿ ਕਹਿੰਦੇ ਪੁਰਸ਼ ਇਸਤਰੀ ਪਸ਼ੂ ਪੰਛੀ ਉਹਨਾਂ ਦੀ ਪਿਆਸ ਨਹੀਂ ਬੁਝਾਉਂਦਾ। ਕਿਸੇ ਉਹ ਵੱਡਾ ਧਨੀ ਕਿਸੇ ਦੀ ਰਾਂਚਕ ਮਾਤਰ ਵੀ ਜੀ ਸਹਾਇਤਾ ਨਹੀਂ ਕਰਦਾ। ਉਹ ਧਨੀ ਜਿਹੜਾ ਅਮੀਰ ਹੈ ਉਹਦੀ ਜਿਹੜੀ ਮਾਇਆ ਦੱਸੋ ਹੈਂਜੀ, ਅਤੇ ਪੱਕੇ ਹੋਏ ਵਰਨੀ ਜ਼ਖਮ ਦੇ ਉੱਤੇ ਕੀ ਖਿਲਾਉਣੀ ਹੈ, ਉਸ ਧਨ ਨੂੰ ਕੀ ਕਰਨਾ ਹੈ ਜਿਹੜਾ ਪਰਪਕਾਰ ਵਿੱਚ ਕੰਮ ਨਹੀਂ ਹੈ, ਕਦੋਂ ਪੱਕ ਵਰਨੀ ਅਤੇ ਕਦੋਂ ਹੈ, ਅਥਵਾ ਕਹਿੰਦੇ ਉਹ ਜਿਹੜੀ ਉਹਦੀ ਮਾਇਆ ਉਹ ਪੱਕੇ ਹੋਏ ਵਰਨ ਫੋੜੇ ਦੇ ਉੱਤੇ ਹਾਂਜੀ ਪੀਸ ਕੇ ਲਾਉਣੀ ਹੈ ਅਤੇ ਉਹ ਜ਼ਖਮ ਦੂਰ ਕਰੇਗੀ, ਕੁਛ ਵੀ ਨਹੀਂ ਕਰੇਗੀ। ਹਾਂਜੀ ਇਸ ਵਾਸਤੇ ਉਹਨੂੰ ਦੱਸੋ ਪੀਸ ਕੇ, ਕੋਈ ਆਟਾ ਬਣਾ ਕੇ ਲਾਉਣਾ ਕਿਸੇ ਕੰਮ ਨਹੀਂ ਆਉਂਦੀ ਉਹਦੀ ਮਾਇਆ। ਦੋਹਰਾ ਇੱਕ ਟੋਟਕ ਤਰੈ ਦੋਹਰੇ ਏਕ ਦੋਈਆ ਛੰਦ, ਉਹ ਸੋਈ ਧੀਰ ਜਨ ਸੱਤ ਸਲੋਕ ਚਿਤ ਛੰਦ। ਇਸ ਅਧਿਆਇ ਦੇ ਅੰਦਰ ਇੱਕ ਟੋਟਕ ਛੰਦ ਹੈ, ਤਿੰਨ ਦੋਹਰੇ ਹਨ, ਇੱਕ ਦੋਈਆ ਛੰਦ ਹੈ, ਦੋ ਸੋਈਏ ਹੈ। ਇਹ ਮਨੁੱਖ ਮਾਤਰ ਨੂੰ ਧੀਰਜ ਦੇਣ ਵਾਲੇ ਹੈ। ਇਹ ਸਾਰੇ ਸੱਤ ਸਲੋਕ ਚਿੱਤ ਨੂੰ ਚੰਦ ਦੀ ਨਿਆਈ ਪ੍ਰਕਾਸ਼ ਕਰਨ ਵਾਲੇ ਹੈ, ਚਿੱਤ ਨੂੰ ਸ਼ਾਂਤੀ ਦੇਣ ਵਾਲੇ ਹਨ। ਇਹ ਸ੍ਰੀ ਸਾਰਕ ਤਾਵਲੀ ਤੇ ਨਵਮੋ ਅਧਿਆਇ, ਇਹ ਸਾਰਕ ਤਾਵਲੀ ਦਾ ਨੌਵਾਂ ਅਧਿਆ ਸੰਪੂਰਨ ਹੋਇਆ ਹੈ। ਉੱਤਮ ਕਹੇ ਅਧਾਰਤਾ ਕਵ ਹਰਦਿਆਲ ਸਵਾਏ, ਕਵੀ ਹਰਦਿਆਲ ਜੀ ਨੇ ਬੜੇ ਪ੍ਰੇਮ ਨਾਲ ਜਿਹੜਾ ਅਧਾਰਤਾ ਦੇ ਉੱਤਮ ਗੁਣ ਹਨ ਉਹ ਕਹੇ ਹਨ। ਅਧਾਰ ਹੋਣਾ ਬੜਾ ਉੱਤਮ ਸ੍ਰੇਸ਼ਟ ਹੈ। ਹੁਣ ਦਸਵਾਂ ਅਧਿਆ ਕਥਨ ਕਰਨਗੇ ਦੋਹਰਾ। ਦਸਵੇਂ ਦੁਆਦਸ਼ ਛੰਦ ਕਰ ਕ੍ਰੋਧ ਆਦਿਕ ਵਖਿਆਨ, ਹਾਨ ਕਰੇ ਅਰ ਜਾਨ ਕੈ ਮਾਨ ਕਰੇ ਦੁਖ ਖਾਨ। ਹੁਣ ਦਸਵੇਂ ਧਿਆ ਦੇ ਵਿੱਚ ਬਾਰਾਂ ਛੰਦ ਉਚਾਰਨ ਕਰਕੇ ਕ੍ਰੋਧ ਆਦਿਕ ਜਿਹੜੇ ਔਗਣ ਹੈ ਇਹਨਾਂ ਬਾਰੇ ਦੱਸਣਗੇ, ਅਤੇ ਜਿਹੜਾ ਇਹਨਾਂ ਨੂੰ ਹਾਨ ਕਰੇ ਅਰੀ ਜਾਣ ਕੇ, ਅਰੀ ਨਾਮ ਬੈਰੀ ਦਾ, ਬੈਰੀ ਜਾਣ ਕੇ ਹਾਨ ਇਹਨਾਂ ਦਾ ਨਾਸ ਕਰੇਗਾ, ਮਾਨ ਕਰੇ ਦੁੱਖ ਖਾਣ, ਜਿਹੜਾ ਨਾਸ ਕਰੇ ਉਹ ਤਾਂ ਸੁਖੀ ਹੋਏਗਾ, ਜਿਹੜਾ ਇਹਨਾਂ ਦਾ ਮਾਨ ਕਰੇਗਾ ਉਹਨੂੰ ਦੁੱਖ ਭੋਗਣੇ ਪੈਣਗੇ। ਮਧ ਭਾਰ ਛੰਦ ਪਹਿਰੇ ਕਚੈਲ ਤ੍ਰਿਤ ਦੰਤ ਮੈਲ, ਤਪ ਤਨ ਪ੍ਰੀਤ ਮਧੁਰੋ ਨਾ ਗੀਤ। ਜਿਹੜਾ ਕ੍ਰੋਧੀ ਆਦਮੀ ਹੈ, ਚੈਲ ਨਾਮ ਹੁੰਦਾ ਵਸਤਰ ਦਾ, ਕੁਚੈਲ ਨਾਮ ਗੰਦੇ ਵਸਤਰ ਦਾ, ਉਹ ਗੰਦੇ ਵਸਤਰ ਪਾਉਂਦਾ ਹੈ ਅਤੇ ਦਲਿੱਦਰੀ ਹੈ, ਉਹਦੇ ਦੰਦਾਂ 'ਤੇ ਮੈਲ ਲੱਗੀ ਰਹਿੰਦੀ ਹੈ, ਤ੍ਰਿਤ ਮੈਨੇ ਧਾਰਨ ਕਰਦਾ ਮੈਲ ਨੂੰ ਦੰਤ ਦੰਦਾਂ 'ਤੇ। ਤਪ ਤਨ ਪ੍ਰੀਤ ਤੱਤਾ ਤੱਤਾ ਭੋਜਨ ਖਾਣ ਕੀ ਉਹਦੀ ਪ੍ਰੀਤੀ ਹੁੰਦੀ ਹੈ। ਮਧੁਰਾਂ ਗੀਤ ਕਦੀ ਜਵਾਨ ਤੋਂ ਮਿੱਠਾ ਵਚਨ ਨਹੀਂ ਬੋਲਦਾ, ਉਹਦੀ ਜਵਾਨ ਵਿੱਚ ਕੋਈ ਗੀਤ ਉਹਦੀ ਜਿਹੜੀ ਆਵਾਜ਼ ਹੈ ਬੋਲੀ ਹੈ ਉਹ ਮਧੁਰ ਨਹੀਂ, ਮਿੱਠੀ ਨਹੀਂ, ਠੰਡੀ ਨਹੀਂ। ਉਹ ਜਿਸ ਤਰ੍ਹਾਂ ਕੋਈ ਪੁਰਸ਼ ਗਿਆ ਸਫ਼ਰ 'ਚ ਅਤੇ ਭੁੱਖ ਲੱਗੀ, ਕਿਸੇ ਦੇ ਘਰ ਜਾ ਕੇ ਮਾਤਾ ਨੂੰ ਕਹਿਣ ਲੱਗਾ ਕਿਹਾ ਖਿਚੜੀ ਬਣਾ ਦੇ, ਅਤੇ ਇਹਨੇ ਨੂੰ ਕਹਿੰਦਾ ਮਾਤਾ ਜੀ ਤੁਹਾਡੀ ਮੱਝ ਬੜੀ ਮੋਟੀ ਹੈ, ਦਰਵਾਜ਼ਾ ਛੋਟਾ ਕਿਵੇਂ ਕੱਢੋਂਗੇ ਬਾਹਰ। ਉਹ ਮਾਈ ਨੇ ਖਿਚੜੀ ਦੇ ਝੋਲੇ 'ਚ ਪਾਤੀ, ਉਹ ਚੋਂਦੀ ਜਾਂਦੀ ਕੁਛ ਹੈਗੀ, ਕਹਿੰਦੇ ਜਵਾਨ ਦਾ ਰਸ ਚੋਰਿਆ। ਰਾਵ ਅੰਤ ਭੋਰ ਸੂਰਜ ਦੇ ਆਪਣੇ ਅਸਤ ਹੋਣ ਮਿਟਣ ਅਤੇ ਭੋਰ ਸਵੇਰ ਤੱਕ ਸੁੱਤਾ ਰਹੇਗਾ ਜੇ ਨੀਂਦ ਘੋਰ। ਔਰ ਜਿਸ ਵਿਅਕਤੀ ਨੂੰ ਬੜੀ ਗਾੜੀ ਨੀਂਦ ਆਉਂਦੀ ਹੈ, ਘੋਰ ਮੈਨੂੰ ਗਾੜੀ ਜਾਓ ਲਾਸ਼ਕੰਤ, ਜੇ ਉਹ ਲਕਸ਼ਮੀ ਦਾ ਵੀ ਕੰਤ ਪਤੀ ਹੈ ਅਤੇ ਸ੍ਰੀ ਧੀਆਂ ਸ੍ਰੀ ਜਿਹੜੀ ਲਕਸ਼ਮੀ ਹੈ ਐਸੇ ਦਲਿੱਦਰੀ ਪੁਰਸ਼ ਨੂੰ ਤਿਆਗ ਜਾਂਦੀ ਤਿਲਕਾਸ਼ਨ, ਪਰ ਅੰਨ ਹਰਿਆ ਉਹ ਪੁਰਸ਼ ਦੂਸਰੇ ਲੋਕਾਂ ਦਾ ਅਨਾਜ ਚੋਰੀ ਕਰਦਾ ਹੈ, ਪਰ ਧਨ ਚੁਰੇ ਅਤੇ ਪਰਾਇਆ ਜੋ ਧਨ ਆ ਉਹਦੀ ਵੀ ਚੋਰੀ ਕਰਦਾ, ਪਰ ਸੇਜਰਮ ਔਰ ਫਿਰ ਦੂਸਰੇ ਦੀ ਸੇਜਾ ਅਤੇ ਰਮਣ ਕਰਦਾ ਭਾਵ ਵਿਸ਼ੇ ਵਿਕਾਰ ਭੋਗਦਾ ਹੈ। ਗੁਰੂ ਨਾਨਕ ਇੱਥੇ ਤੱਕ ਕਿ ਗੁਰੂ ਦੇ ਜੋ ਧਰਮ ਪਤਨੀ ਹੈ ਉਸ ਦੇ ਨਾਲ ਵੀ ਰਵੇ, ਵਿਚਾਰ ਆਦਿ ਕਰਦਾ ਹੈ। ਤਿਲਕਾ ਛੰਦ ਪਰ ਧਾਮ ਦੱਸੇ, ਪਰਾਇਆ ਘਰਾਂ ਵਿੱਚ ਰਹਿੰਦਾ, ਆਪਣਾ ਘਰ ਨਹੀਂ ਬਣਾਉਂਦਾ। ਪੁੰਨਦਾਨ ਦੱਸੇ, ਉਹਦੇ ਸਾਰੇ ਇਹਨਾਂ ਕਮਜ਼ੋਰੀਆਂ ਕਰਕੇ ਪੁੰਨਦਾਨ ਨੱਸ ਜਾਂਦੇ, ਦੂਰ ਹੋ ਜਾਂਦੇ। ਜਦ ਇੰਦਰ ਹੈ, ਭਾਵੇਂ ਉਹ ਇੰਦਰ ਪਦਵੀ 'ਤੇ ਵੀ ਟਿਕਿਆ ਹੋਵੇ ਅਤੇ ਇਹ ਸ਼੍ਰੀ ਨਾ ਰਹੇ, ਉੱਥੇ ਕਹਿੰਦੇ ਮਾਇਆ ਸ਼੍ਰੀ ਮਾਇਆ ਨਹੀਂ ਰਹਿੰਦੀ। ਟੋਟਕ ਛੰਦ ਖੁਦਿਆ ਸਾਹਮਣਾ ਤਨ ਖੇਦ ਹੈ, ਭੁੱਖ ਦੇ ਸਮਾਨ ਸਰੀਰ ਨੂੰ ਹੋਰ ਕੋਈ ਖੇਦ ਬੜਾ ਭਾਰੀ ਐਸਾ ਦੁੱਖ ਨਹੀਂ, ਭੁੱਖ ਦਾ ਦੁੱਖ ਬਹੁਤ ਵੱਡਾ। ਨੇ ਚਿੰਤ ਸਮਾਂ ਤਨ ਸੁੱਖ ਕਹਿ, ਚਿੰਤਾ ਦੇ ਸਮਾਨ ਸਰੀਰ ਨੂੰ ਸੁਕਾਉਣ ਵਾਲੀ ਹੋਰ ਕੋਈ ਚੀਜ਼ ਨਹੀਂ। ਜਨ ਭੁੱਖਨ ਨਹਿ ਵਿਦਿਆ ਕੇ ਸਮਾਂ, ਪੁਰਸ਼ਾਂ ਵਾਸਤੇ ਪੜ੍ਹਾਈ ਦੇ ਸਮਾਨ ਹੋਰ ਕੋਈ ਭੁੱਖਣ ਗਹਿਣਾ ਨਹੀਂ ਹੈ। ਸਮਾਂ ਮੈਨੇ ਸਮਾਨ ਨਾ ਰੱਖਿਓ ਕਾਏ ਸਮਾਨ ਖਿਮਾ, ਇਹ ਖਿਮਾ ਇੱਕ ਐਸਾ ਸ਼ੁਭ ਗੁਣ ਹੈ, ਇਹਦੇ ਸਮਾਨ ਹੋਰ ਕੋਈ ਰਾਖਾ ਨਹੀਂ, ਰੱਖਿਆ ਤੂੰ ਮੈਨੇ ਰਾਖਾ ਨਹੀਂ। ਥੋਟਕ ਛੰਦ ਖੁਦਿਆ ਕਰ ਆਤਰ ਜੋ ਨਰ ਹੈ, ਜਿਹੜਾ ਭੁੱਖ ਕਰਕੇ ਇਨਸਾਨ ਆਤਰ ਦੁਖੀ ਹੈ, ਆਤਰ ਨਾਮ ਦੁਖੀ ਦਾ ਖੁਦਿਆ ਮੈਨੇ ਭੁੱਖ। ਬੁੱਧ ਕ੍ਰਾਂਤ ਹੋਵੇ ਤਿੰਨ ਕੀ ਨਾ ਰਹੇ, ਉਸ ਪੁਰਸ਼ ਦੀ ਨਾ ਬੁੱਧੀ ਅਕਲ ਰਹਿੰਦੀ ਹੈ ਨਾ ਕ੍ਰਾਂਤੀ, ਚਿਹਰੇ 'ਤੇ ਤੇਜ ਰਹਿੰਦਾ ਹੈ, ਇਹ ਦੋਨੋਂ ਹੀ ਨਹੀਂ ਰਹਿੰਦੇ ਹੋਵੇ ਮੈਨੇ, ਦੋਨੋਂ ਨਹੀਂ ਰਹਿੰਦੇ। ਅਤ ਆਤਰ ਚਿੰਤ ਹੈ ਅਤੇ ਜੋ ਨਰਾ, ਜਿਹੜਾ ਮਨੁੱਖ ਚਿੰਤਾ ਕਰਕੇ ਬੜਾ ਦੁਖੀ ਹੈ, ਆਤਰ ਮੈਨੇ ਦੁਖੀ ਹੈ, ਆਤਮਾ ਨੇ ਬਹੁਤ ਕਰਕੇ ਸੁੱਖ ਨੀਂਦ ਹੋਵੇ ਤਿੰਨ ਕੋ ਨਾ ਜਰਾ, ਨਾ ਸੁੱਖ ਹੈ ਨਾ ਨੀਂਦ ਆਉਂਦੀ ਹੈ, ਉਹਵੇ ਦੋਨੋਂ ਹੀ ਨਹੀਂ, ਨੀਂਦ ਵੀ ਨਹੀਂ ਆਉਂਦੀ ਸੁੱਖ ਨਹੀਂ। ਤਿੰਨ ਕੋ ਜਰਾ, ਜਰਾ ਮੈਨੂੰ ਥੋੜ੍ਹੀ ਜਿੰਨੀ ਵੀ ਨਾ ਨੀਂਦ ਆਉਂਦੀ ਹੈ ਨਾ ਥੋੜ੍ਹਾ ਸੁੱਖ ਹੈ। ਜਿਹੜਾ ਚਿੰਤਾ ਵਿੱਚ ਬੰਦਾ ਹਰ ਵੇਲੇ ਖਜੂਲ ਸੋਚ ਸੋਚਦਾ ਰਹਿੰਦਾ, ਉਹਦਾ ਨਾ ਸੁੱਖ ਰਹਿੰਦਾ ਨਾ ਨੀਂਦ, ਹਰ ਵੇਲੇ ਐਵੇਂ ਡਿਪਰੈਸ਼ਨ ਬਣਾਈ ਛੱਡਣਾ, ਖਜੂਲੇ ਸੋਚ ਸੋਚੀ ਜਾਣੀ, ਉਹਨੂੰ ਸ਼ਾਂਤੀ ਨਹੀਂ। ਇਸ ਕਰਕੇ ਇਨਸਾਨ ਨੂੰ ਵਾਧੂ ਗੱਲ ਨਹੀਂ ਸੋਚਣੀ ਚਾਹੀਦੀ, ਭਜਨ ਬਾਣੀ ਨਾਮ ਬਾਣੀ ਚਿੱਤ ਦੀ ਵਰਤੀ ਲਾਉਣੀ ਚਾਹੀਦੀ ਹੈ ਅਤੇ ਸਿਮਰਨ ਕਰਨ ਲੱਗ ਪਓ, ਹੌਲੀ ਹੌਲੀ ਫਿਰ ਦਿਮਾਗ ਸ਼ਾਂਤ ਹੋ ਜਾਂਦਾ, ਨੀਂਦ ਵੀ ਆ ਜਾਂਦੀ ਹੈ। ਬਾਕੀ ਜਿਹੜੀਆਂ ਤੇਜ਼ ਤੁਰਸ਼ ਚੀਜ਼ਾਂ ਉਹ ਨਹੀਂ ਖਾਣੀਆਂ ਚਾਹੀਦੀਆਂ। ਮਨਾਜਾਤਰ ਜੋ ਨਰ ਆਹੇ ਸਹੀ, ਮਨ ਤੋਂ ਪੈਦਾ ਹੋਏ ਜਿਹੜੇ ਵਿਕਾਰ ਹੈ ਇਹਨਾਂ ਕਰਕੇ ਕਾਮ ਆਦਿਕ ਹੈ, ਜਿਹੜਾ ਬੰਦਾ ਆਤਰ ਦੁਖੀ ਹੈ। ਵਜਨ ਆਤਰ, ਵਜਨ ਨਾਮ ਕਾਮ ਦਾ, ਆਤਰ ਨਾਮ ਦੁਖੀ ਦਾ, ਜਿਹੜਾ ਬੰਦਾ ਅਤੇ ਸਹੀ ਤੋਂ ਮਤਲਬ ਨਿਸ਼ਚੇ ਕਰਕੇ ਇਹਨਾਂ ਤੋਂ ਦੁਖੀ ਹੈ। ਤਿੰਨਕੂ ਨੇ ਤ੍ਰਾਸ ਨਾ ਲਾਇਕ ਹੀ, ਐਸਾ ਜਿਹਾ ਵਿਕਾਰੀ ਪੁਰਸ਼ ਹੈ, ਨਾ ਉਹਨੂੰ ਡਰਿਆ ਅਤੇ ਨਾ ਲੱਜਾ ਕੋਈ ਸ਼ਰਮ ਰਹਿੰਦੀ ਹੈ। ਦਰਬਾਤਰ ਜੋ ਜਨ ਆਹੇ ਕਨਾ, ਜਿਹੜਾ ਧਨ ਕਰਕੇ ਦਰਬਨਾਮ ਧਨ ਦਾ, ਤਰਨਾਮ ਦੁਖੀ ਦਾ, ਕਨਾ ਮੈਂ ਬਹੁਤ ਕਰਕੇ ਜਨ ਆਹੇ ਮੈਂ ਹੈ ਦੁਖੀ। ਤੈਨੂੰ ਕੋ ਗੁਰ ਸਾਖ ਨਾ ਬੰਧ ਜਾਣਾ, ਐਸਾ ਜਿਹੜਾ ਪੁਰਸ਼ ਹੈ ਨਾ ਉਹਦਾ ਕੋਈ ਗੁਰੂ ਹੈ ਨਾ ਕੋਈ ਸਾਖ ਹੈ ਨਾ ਬੰਧੂ ਮੈਨੇ ਉਹਦਾ ਕੋਈ ਸੰਬੰਧੀ ਹੈ ਨਾ ਕੋਈ ਸਾਖ ਰਿਸ਼ਤੇਦਾਰ ਹੈ, ਉਹਨੂੰ ਆਪਣੀ ਮਾਇਆ ਦਾ ਹੀ ਲਾਲਚ ਹੁੰਦਾ ਹੈ, ਉਹ ਕਿਸੇ ਨਾਲ ਵੀ ਲਿਹਾਜ਼ ਨਹੀਂ ਕਰਦਾ, ਹਰੇਕ ਨੇ ਠੱਗੀ ਮਾਰਦਾ ਹੈ। ਗੁਰੂ ਹੋਵੇ ਪੀਰ ਹੋਵੇ ਕੋਈ ਮਿੱਤਰ ਸੱਜਣ ਹੋਵੇ ਹਰ ਕਨਾ ਹੇਰਾ ਫਰੀ ਕਰੇਗਾ। ਸੋਲਠਾ ਕ੍ਰੋਧ ਅਨਰਥ ਨੂੰ ਮੂਲ, ਕ੍ਰੋਧ ਜਨਮ ਅਰ ਮਰਨ ਦੇ, ਕ੍ਰੋਧ ਜਿਹੜਾ ਇਹ ਸਾਰੇ ਪਾਪਾਂ ਦਾ ਮੂਲ ਮੁੰਡ ਹੈ ਅਤੇ ਕ੍ਰੋਧ ਜੰਮਣ ਮਰਨ ਨੂੰ ਦੇਣ ਵਾਲਾ ਹੈ। ਕ੍ਰੋਧ ਧਰਮ ਨੇ ਮੂਲ ਤਾਂ ਅਤੇ ਕ੍ਰੋਧ ਤਿਆਗ। ਫਿਰ ਕਵੀ ਜੀ ਦੱਸਦੇ ਜਿਹੜਾ ਕ੍ਰੋਧ ਹੈ ਇਹ ਮਨੁੱਖ ਨੂੰ ਧਰਮ ਤੋਂ ਮੁੰਡੋ ਹੀ ਦੂਰ ਕਰ ਦਿੰਦਾ, ਇਸ ਵਾਸਤੇ ਕ੍ਰੋਧ ਤਿਆਗਣਾ ਬਹੁਤ ਚੰਗਾ ਹੈ। ਦੋਹਰਾ ਕਾਲ ਕੂਟ ਔਰ ਕ੍ਰੋਧ ਮੈਂ ਵੱਡੋ ਅੰਤਰੋ ਆਹੇ, ਕ੍ਰੋਧ ਨਜਾਸਰੇ ਕੋਦਾ ਹੈ ਬੇਖ ਨ ਸਵਾਸਰੇ ਦਾ ਹੈ। ਕਾਲਕੂਟ ਨਾਮ ਹੈ ਚਿਹਰ ਦਾ, ਕ੍ਰੋਧ ਨਾਮ ਹੈ ਗੁੱਸੇ ਦਾ, ਇਹਦਾ ਬੜਾ ਅੰਤਰ ਮੈਨੇ ਫਰਕ ਆਹੇ ਹੈ ਵੱਡੋ ਬਹੁਤ ਵੱਡਾ। ਕ੍ਰੋਧ ਜਿਹੜਾ ਨਜਾਸਰੇ ਗੁਣ ਹੈ, ਕ੍ਰੋਧ ਤਾਂ ਆਪਣੇ ਆਪ ਨੂੰ ਸਾੜਦਾ, ਵਿਖ ਜਿਹੜੀ ਜ਼ਹਿਰ ਹੈ ਨੇ ਸਵਸਰਾ ਦਾਹਿਬ ਆਪਣੇ ਆਪ ਨੂੰ ਨਹੀਂ ਸਾੜਦੀ। ਹੁਣ ਜ਼ਹਿਰ ਜਿਹੜੀ ਹੈ ਕਿਸੇ ਵੀ ਭਾਂਡੇ ਵਿੱਚ ਪਈ ਹੈ ਉਹਦਾ ਕੁਛ ਨਹੀਂ ਵਿਗਾੜਦੀ, ਜਿਹੜਾ ਖਾਂਦਾ ਉਹੀ ਮਰਦਾ। ਕ੍ਰੋਧ ਜਿੱਥੇ ਰਹਿੰਦਾ ਉੱਥੇ ਉਹਨੂੰ ਸਾੜਦਾ, ਜੇ ਕਿਉਂ ਕਹਿੰਦਾ ਉਹਨੂੰ ਵੀ ਭੈੜਾ ਵਚਨ ਬੋਲ ਕੇ ਦੁਖੀ ਕਰਦਾ। ਮਨ ਨਿਮਰਤਾ ਪ੍ਰੀਤ ਹੈ ਸ਼ੀਘਰ ਕ੍ਰੋਧ ਤੇ ਨਾਸ, ਮਨ ਜਿਹੜਾ ਸਤਿਕਾਰ ਹੈ ਤੇ ਨਿਮਰਤਾ ਤੇ ਪ੍ਰੀਤ ਪ੍ਰੇਮ ਹੈ, ਇਹ ਤਿੰਨੇ ਕ੍ਰੋਧ ਤੋਂ ਸ਼ੀਘਰ ਬੜੀ ਛੇਤੀ ਨਾਸ ਹੋ ਜਾਂਦੇ ਹੈ। ਹਵੈ ਪ੍ਰਤੀਤ ਹੱਥ ਕਪਟ ਕਰ ਸੁਗੁਣ ਲੋਕ ਪਰ ਨਾਸ, ਜਿਹੜਾ ਕਪਟ ਮੈਨੇ ਛਲ ਕਰਨਾ ਇਹਦੇ ਨਾਲ। ਹਵੈ ਪ੍ਰਤੀਤ ਹੱਥ, ਪ੍ਰਤੀਤ ਮੈਨੇ ਭਰੋਸਾ ਜਿਹੜਾ ਉਹ ਹੱਥ ਨਾਸ ਹੋ ਜਾਂਦਾ, ਤੇ ਸ਼ੁਭ ਗੁਣ ਜਿਹੜੇ ਹੈ ਉਹ ਲੋਭ ਕਰਨੇ ਨਾਲ ਲਾਲਚ ਕਰਨ ਨਾਸ ਹੋ ਜਾਂਦੇ ਹੈ। ਹੁਣ ਮੌਤ ਦੇ ਚਾਰ ਦਰਵਾਜ਼ੇ ਉਹਦੇ ਬਾਰੇ ਦੱਸਣਗੇ। ਕਰੇ ਵਕੀਲੀ ਬਲੀ ਸੋ ਪਾਪ ਕਰਮ ਹੈ ਪਿਆਰ, ਤਿਰੇ ਪ੍ਰਤੀਤ ਸਾਜਨ ਕਲਾ ਮਿਰਤ ਦੁਆਰ ਇਹ ਚਾਰ। ਜਿਹੜਾ ਆਪਣੇ ਨੂੰ ਬਲ ਵਾਲਾ ਪੁਰਸ਼ ਹੈ ਉਹਦੇ ਨੂੰ ਵਕੀਲੀ ਬਲੀ ਮੈਨੂੰ ਬਲ ਵਾਲੀ ਨਾਲ ਵਕੀਲੀ ਈਰਖਾ ਕਰਨੀ, ਤੇ ਜਿਹੜੇ ਪਾਪ ਕਰਮ ਹੈ ਉਹਨਾਂ ਨੂੰ ਪ੍ਰੀਤੀ ਕਰਦਾ ਹੈ ਜਿਹੜਾ ਪੁਰਸ਼, ਤੇ ਤਿਰੇ ਪ੍ਰਤੀਤ ਵੇਸਵਾ ਜਿਹੜੀ ਹੈ ਉਹਦੇ ਤੇ ਜੋ ਪ੍ਰਤੀਤ ਭਰੋਸਾ ਕਰਦਾ ਹੈ। ਸਾਜਨ ਕਲਾ ਕਿ ਮਿੱਤਰਾਂ ਨਾਲ ਕਲਾ ਲੜਾਈ ਕਰਦਾ ਹੈ। ਮਿਰਤ ਵਾਰ ਇਹ ਚਾਰ, ਚਾਰ ਮੌਤ ਦੇ ਦਰਵਾਜ਼ੇ ਹਨ। ਦੋਹਰਾ, ਕੋਈ ਇੱਕ ਮਿੱਤਰ ਨਾ ਕਹੂੰ ਕੋ, ਕੋਈ ਕਿਰਪ ਕਹੂੰ ਨਾ। ਕੋਈ ਵੀ ਪੁਰਸ਼ ਕਿਸੇ ਦਾ ਮਿੱਤਰ ਸੱਜਣ ਨਹੀਂ, ਕੋਈ ਕਿਸੇ ਦਾ ਰਿਪ ਵੈਰੀ ਨਹੀਂ ਹੈ। ਜੀਵਨ ਕੇ ਗੁਣ ਦੋਖ ਜੋ ਛੱਤਰ ਮਿੱਤਰ ਤੇ ਆਏ, ਜਿਹੜੇ ਜੀਵਾਂ ਦੇ ਮਨੁੱਖਾਂ ਦੇ ਪਾਪ ਜਾਂ ਪੁੰਨ ਹੈ, ਚੰਗੇ ਮਾੜੇ ਕਰਮ ਹੈ, ਇਹ ਬੈਰੀ ਦੇ ਮਿੱਤਰ ਹੈ। ਜਿਹੜੇ ਪਾਪ ਕਰਮ ਹੈ ਉਹ ਬੈਰੀ ਹੈ, ਜਿਹੜੇ ਪੁੰਨ ਕਰਮ ਹੈ ਉਹਦੇ ਮਿੱਤਰ ਆਹੇ ਹਨ। ਦੋ ਤਿਲ ਕੇ ਮਦ ਭਾਰ, ਦੋ ਤੈ ਤ੍ਰੈ ਤੋਟਕ ਪਹਿਚਾਨ, ਚਾਰ ਦੋਹੇ ਸੋਲਠਕ ਦੁਆਦਸ਼ ਛੰਦ ਵਖਾਨ। ਦੋ ਤਿਲ ਕੇ ਛੰਦ ਹੈ, ਦੋ ਮਦ ਭਾਰ ਛੰਦ ਹੈ, ਤਿੰਨ ਚੋਟਕ ਛੰਦ ਪਛਾਣੋ ਜਾਣਨਾ ਕਰੋ, ਚਾਰ ਦੋਹਰੇ ਇੱਕ ਸੋਰਠਾ, ਚਾਰ ਦੋਹਰੇ ਹੈ ਇੱਕ ਸੋਰਠਾ, ਤੇ ਜਿਹੜੇ ਸਾਰੇ ਕੁੱਲ ਹੈ ਬਾਰਾਂ ਛੰਦ ਚਾਹੇ ਦੁਆਦਸ਼ ਛੰਦ ਵਖਾਣ। ਦੁਆਦਸ਼ ਬਾਰਾਂ ਛੰਦ ਕਥਨ ਕੀਤੇ ਹਨ। ਇਹ ਸ੍ਰੀ ਸਾਰ ਕਿਤਾਬ ਦਾਸ ਦਸਵਾਂ ਅਧਿਆਇ, ਇਹ ਸਾਰ ਕਿਤਾਬਲੀ ਦਾ ਸ੍ਰੀ ਜੋ ਸ੍ਰੇਸ਼ਠ ਸਾਰ ਕਿਤਾਬਲੀ ਹੈ, ਇਹ ਗ੍ਰੰਥ ਹੈ, ਦਾਸ ਦਾ ਦਸਵਾਂ ਅਧਿਆਇ ਹੈ। ਕ੍ਰੋਧਾ ਨਾਮੇ ਕਹੇ ਮੂਖ ਨਿਮਿਤ ਵਿਹਾਰ, ਕ੍ਰੋਧਾਤ ਔਗੁਣਾਂ ਬਾਰੇ ਕਹਿੰਦੇ ਮੈਂ ਕਿਹਾ ਕਿ ਮੂਖ ਮੁਕਤੀ ਦੇ ਨਿਮਿਤ ਵਿਆਹ ਮੈਨੂੰ ਬੀਤ ਗਿਆ, ਭਾਵ ਪੂਰਾ ਹੋਇਆ। ਜਿਹੜਾ ਇਹਨਾਂ ਬਚਨ ਨੂੰ ਗ੍ਰਹਿਣ ਕਰੇਗਾ ਉਹ ਇਹਨਾਂ ਔਗੁਣਾਂ ਤੋਂ ਛੁਟਕਾਰਾ ਪ੍ਰਾਪਤ ਕਰ ਲਵੇਗਾ। ਸੋ ਕਵੀ ਜੀ ਚਾਹੁੰਦੇ ਹੈ ਕਿ ਇਹਨਾਂ ਵਿਚਾਰਾਂ ਦੁਆਰਾ ਮਨੁੱਖ ਨੂੰ ਨੇਕ ਪਵਿੱਤਰ ਬਣਾਇਆ ਜਾਏ, ਤਾਂ ਜੋ ਸੰਸਾਰ ਦੇ ਉੱਤੇ ਉਹ ਸੇਵਾ ਸਿਮਰਨ ਕਰਕੇ ਜੀਵਨ ਯਾਤਰਾ ਸਫਲ ਕਰ ਸਕੇ। ਤੇ ਇੱਥੋਂ ਸਾਨੂੰ ਸਾਰਿਆਂ ਨੂੰ ਸਿੱਖਿਆ ਕਿ ਐਸੇ ਔਗੁਣ ਜਿਹੜੇ ਤਿਆਗਣੇ ਯੋਗ ਹੈ, ਸ਼ੁਭ ਗੁਣ ਗ੍ਰਹਿਣ ਕਰਨੇ ਯੋਗ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।